ਜੀ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ। ਅੱਜ 29 ਜਨਵਰੀ ਦਿਨ ਐਤਵਾਰ ਅਤੇ ਇਹ ਆਵਾਜ਼ਾਂ ਮੈਲਬਨ ਦੇ ਫੈਡਰੇਸ਼ਨ ਸਕੁਏਅਰ ਦੀਆਂ ਨੇ, ਜਿੱਥੇ ਅੱਜ ਖਾਲਿਸਤਾਨ ਰੈਫਰੈਂਡਮ ਤਹਿਤ ਵੱਡੇ ਇਕੱਠ ਵੇਖਣ ਨੂੰ ਮਿਲੇ ਨੇ। ਇਸ ਆਡੀਓ ਰਿਪੋਰਟ ਜ਼ਰੀਏ ਅਸੀਂ ਤੁਹਾਨੂੰ ਕੁਝ ਸਿੱਖ ਆਗੂਆਂ ਨਾਲ ਗੱਲਬਾਤ ਸੁਣਾਉਣੀ ਆ ਅਤੇ ਅਸੀਂ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਤੋਂ ਵੀ ਇਸ ਸਿਲਸਿਲੇ 'ਚ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕੀਤੀ ਹੈ। ਆਸਟ੍ਰੇਲੀਅਨ ਮਲਟੀਕਲਚਰ ਕੌਂਸਲ ਦੇ ਨੁਮਾਇੰਦੇ ਵਾਸਨ ਸ੍ਰੀਨਿਵਾਸਨ ਅਤੇ ਹਿੰਦੂ ਕੌਂਸਲ ਆਫ ਆਸਟ੍ਰੇਲੀਆ ਦੇ ਮਕਰੰਦ ਭਗਤ ਮੁਤਾਬਕ ਇਸ ਰੈਫਰੈਂਡਮ ਦੀ ਆਸਟ੍ਰੇਲੀਆ 'ਚ ਕੋਈ ਲੋੜ ਨਹੀਂ ਹੈ, ਕੋਈ ਥਾਂ ਨਹੀਂ ਹੈ। ਉੱਧਰ ਭਾਰਤੀ ਹਾਈ ਕਮਿਸ਼ਨ ਨੇ ਵੀ ਇਸ ਬਾਰੇ ਆਪਣੀ ਚੁੱਪ ਤੋੜੀ ਹੈ। ਉਹਨਾਂ ਇੱਕ ਮੀਡੀਆ ਰਿਲੀਜ਼ ਕੀਤੀ ਹੈ ਅਤੇ ਉਸ ਸੰਬੰਧੀ ਵੇਰਵੇ ਵੀ ਅਸੀਂ ਅੱਜ ਦੀ ਇਸ ਆਡੀਓ ਰਿਪੋਰਟ 'ਚ ਤੁਹਾਡੇ ਨਾਲ ਸਾਂਝੇ ਕਰਾਂਗੇ। ਦੱਸਣਯੋਗ ਹੈ ਕਿ ਭਾਰਤ ਵੱਲੋਂ ਕਥਿਤ ਗੈਰ ਕਾਨੂੰਨੀ ਗਤੀਵਿਧੀਆਂ ਲਈ ਸਿੱਖਸ ਫੋਰ ਜਸਟਿਸ ਨਾਂ ਦੀ ਅਮਰੀਕਨ ਜਥੇਬੰਦੀ ਨੂੰ ਬੈਨ ਕੀਤਾ ਹੋਇਆ, ਜਿਨ੍ਹਾਂ ਇਸ ਰੈਫਰੈਂਡਮ ਦਾ ਆਸਟ੍ਰੇਲੀਆ 'ਚ ਹੁਣ ਸੱਦਾ ਦਿੱਤਾ ਹੋਇਆ, ਜਿਹਨੂੰ ਆਸਟ੍ਰੇਲੀਆ ਵਿਚਲੀਆਂ ਕਈ ਸਿੱਖ ਜਥੇਬੰਦੀਆਂ ਵੱਲੋਂ ਹੁੰਗਾਰਾ ਦਿੱਤਾ ਗਿਆ, ਹਮਾਇਤ ਦਿੱਤੀ ਗਈ। ਅਤੇ ਇਸ ਸਿਲਸਿਲੇ 'ਚ ਟੈਲੀਫੋਨ ਲਾਈਨ 'ਤੇ ਸਰਦਾਰ ਗੁਰਬਖਸ਼ ਸਿੰਘ ਬੈਂਸ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ। ਸੁਪਰੀਮ ਸਿੱਖ ਕੌਂਸਲ ਦੇ ਉਹ ਨੁਮਾਇੰਦੇ ਨੇ ਅਤੇ ਇਸ ਵੇਲੇ ਫੈਡ ਸਕੁਏਅਰ 'ਤੇ ਵੀ ਹਾਜ਼ਰ ਨੇ। ਹਾਂਜੀ ਬੈਂਸ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਜੀ ਪ੍ਰੀਤਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਅਤੇ ਤੁਹਾਡਾ ਅਤੇ ਤੁਹਾਡਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਕੀ ਦੱਸਣਾ ਚਾਹੁੰਦੇ ਹੋ, ਕਿਸ ਕਿਸਮ ਦਾ ਮਾਹੌਲ ਹੈ ਇਸ ਵੇਲੇ ਫੈਡ ਸਕੁਏਅਰ?
ਫੈਡ ਸਕੁਏਅਰ ਦੇ ਉੱਤੇ ਅੱਜ ਸਵੇਰ ਦਾ ਹੀ ਈਵਨ 8:30 ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਬੇਸ਼ੱਕ ਜਿਹੜਾ ਸ਼ਡਿਊਲਡ ਸੀਗਾ ਵੋਟਿੰਗ 9 ਸ਼ੁਰੂ ਹੋਣੀ ਸੀ, 8:30 ਤੋਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਅਤੇ ਹੁਣ ਜਦੋਂ ਕਿ 4:15 ਵੱਜ ਚੱਲੇ ਆ ਅਤੇ ਹਾਲੇ ਵੀ ਘੱਟੋ ਘੱਟ 4,000 ਬੰਦਾ ਹਲੇ ਬਾਹਰ ਲਾਈਨਾਂ ਦੇ ਵਿੱਚ ਲੱਗਿਆ ਹੋਇਆ ਅਤੇ ਘੰਟਾ ਰਹਿ ਗਿਆ, 1.25 ਘੰਟਾ, 1 ਘੰਟਾ 10 ਦੀ 5 ਤੱਕ ਫਿਨਿਸ਼ ਕਰਨਾ ਹੋਇਆ, ਜਿਹੜਾ ਕਿ ਕਿਸੇ ਵੀ ਕੇਸ ਦੇ ਵਿੱਚ ਉਹ ਭੁਗਤਾਏ ਨਹੀਂ ਜਾਣੇ। ਸੋ ਹਜ਼ਾਰਾਂ ਹੀ ਵੋਟਰ ਜਿਹੜੇ ਆ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਕਿ ਜਿਹੜੇ ਕਾਫ਼ੀ ਨਿਰਾਸ਼ ਆ ਇਸ ਗੱਲੋਂ, ਸਾਨੂੰ ਕਹਿ ਰਹੇ ਆ ਕਿ ਅੰਦਰ ਜਾ ਕੇ ਸਿਸਟਮ ਨੂੰ ਪੁਸ਼ ਕਰੋ ਅਤੇ ਅੰਦਰ ਜਿਹੜੇ ਉੱਥੇ ਰਜਿਸਟ੍ਰੇਸ਼ਨ ਵਗੈਰਾ ਜਿਹੜਾ ਜੋ ਨੋਰਮਲ ਪ੍ਰੋਸੀਜਰ ਜਿਹੜਾ ਹੁੰਦਾ ਆ, ਸੋ ਉਹਨੂੰ ਬਹੁਤਾ ਜ਼ਿਆਦਾ ਫਾਸਟ ਵੀ ਨਹੀਂ ਕੀਤਾ ਜਾ ਸਕਦਾ। ਸੋ ਮਾਹੌਲ ਇਹ ਆ ਵੀ ਹਜ਼ਾਰਾਂ ਹੀ ਲੋਕ ਲਾਈਨਾਂ ਵਿੱਚ ਲੱਗੇ ਹੋਏ ਆ ਅਤੇ ਕੁਛ ਇੱਕ ਨਿਰਾਸ਼ ਆ ਕਿ ਕਿਤੇ ਅਸੀਂ ਰਹਿ ਨਾ ਜਾਈਏ ਇਸ ਵੱਡੇ ਜੱਗ ਦੇ ਵਿੱਚ, ਅਸੀਂ ਆਪਣੀ ਵੋਟ ਦਾ ਮਤਦਾਨ ਕਰਨਾ, ਕਿਤੇ ਸਾਡੀ ਉਹ ਜਿਹੜਾ ਮਤ ਆ ਜਾਂ ਸਾਡੀ ਵੋਟ ਆ ਉਹ ਪਾਉਣੋਂ ਰਹਿ ਨਾ ਜਾਵੇ। ਇਸ ਕਰਕੇ ਮਾਹੌਲ ਜਿਹੜਾ ਆ ਉਹ ਚਾਰੇ ਪਾਸਿਓਂ ਬਹੁਤ ਹੀ ਐਕਸਾਈਟਡ ਅਤੇ ਜੋਸ਼ ਭਰਿਆ।
ਮੈਂ ਦੇਖ ਰਿਹਾ ਸੀ ਲਾਈਵ ਵੀਡੀਓਜ਼ ਅਤੇ ਨਗਾੜੇ ਦੀ ਚੋਟ ਸੀ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਵੱਜ ਰਹੇ ਸੀ ਅਤੇ ਬੈਂਸ ਸਾਹਿਬ, ਕੁਛ ਕੁ ਲੋਕਾਂ ਵੱਲੋਂ ਚਿੰਤਾ ਪ੍ਰਗਟਾਈ ਗਈ ਸੀ ਕਿ ਹੋ ਸਕਦਾ ਉੱਥੇ ਕੋਈ ਅਣਸੁਖਾਵੀਆਂ ਘਟਨਾਵਾਂ ਹੋਣ, ਕੁਛ ਇਸ ਕਿਸਮ ਦੀ ਗੱਲ ਦੇਖਣ ਨੂੰ ਮਿਲੀ ਆ?
ਜੀ, ਇਹੋ ਜਿਹਾ ਆਪਣੇ ਕੁਛ ਵੀ ਨਹੀਂ ਗਰੇਵਾਲ ਸਾਹਿਬ, ਇੱਦਾਂ ਦਾ ਕੁਛ ਨਹੀਂ ਸੀ। ਕੁਛ ਕੁ ਜਿਹੜੇ ਆ ਪ੍ਰੋ ਇੰਡੀਅਨ ਆ ਉਹਨਾਂ ਨੇ, ਮੈਨੂੰ ਪਤਾ ਲੱਗਿਆ ਸੀ ਕੱਲ੍ਹ ਕਿ ਉਹਨਾਂ ਨੇ ਮਨਜ਼ੂਰੀ ਲਈ ਆਪਣਾ ਪ੍ਰੋਟੈਸਟ ਕਰਨ ਦੇ ਲਈ, ਪਰ ਉਹ ਫੈਡ ਸਕੁਏਅਰ ਤੋਂ ਕਾਫ਼ੀ ਦੂਰ ਬਟੈਨਿਕ ਗਾਰਡਨ ਵਾਲੇ ਪਾਸੇ ਨੂੰ ਉਹਨਾਂ ਨੂੰ ਅਲਾਓ ਕੀਤਾ ਸੀ ਅਤੇ ਅੱਜ ਸਵੇਰੇ ਕੁਛ ਇੱਕ ਉਹਨਾਂ ਦੇ 4-5 ਕੁ ਨੌਜਵਾਨ ਤਿਰੰਗਾ ਝੰਡਾ ਲੈ ਕੇ ਉਹ ਸਟੇਸ਼ਨ ਦੇ ਸਾਹਮਣੇ ਫੈਡ ਸਕੁਏਅਰ ਦੇ ਜਿਹੜਾ ਓਪਨ ਗਰਾਊਂਡ ਆ ਉੱਥੇ ਪਹੁੰਚੇ ਸੀਗੇ ਅਤੇ ਸਿਰਫ 4 ਜਾਂ 5 ਨੇ ਸੀਗੇ ਅਤੇ ਆਪਣੇ ਜਿਹੜੇ ਆਪਣੇ ਸਿੱਖ ਨੌਜਵਾਨ ਉੱਧਰ ਨੂੰ ਵੀ ਵੇਖ ਰਹੇ ਸੀ, ਪਰ ਪੁਲਿਸ ਨੇ ਸਾਰਿਆਂ ਨੂੰ ਇਹ ਤਸੱਲੀ ਦਿੱਤੀ ਕਿ ਤੁਸੀਂ ਲਾਗੇ ਨਹੀਂ ਜਾਣਾ, ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ। ਉਹ ਮੇਲਾ ਵੇਖਦੇ ਆ, ਉਂਝ ਆਏ ਹੋਏ ਆ ਇਹ, ਕਿਉਂਕਿ ਪ੍ਰੋਟੈਸਟ ਨਹੀਂ ਕਰ ਰਹੇ, ਉਹ ਘੁੰਮਦੇ ਫਿਰਦੇ ਆ ਅਤੇ ਅਸੀਂ ਉਹਨਾਂ ਨੂੰ ਘੁੰਮਣ ਫਿਰ ਤੋਂ ਨਹੀਂ ਰੋਕ ਸਕਦੇ। ਬਟ ਜਿਉਂ ਹੀ ਕੋਈ ਇਹੋ ਜਿਹੀ ਗੱਲ ਹੋਈ, ਕੋਈ ਸਾਡੀ ਇੰਟਰਫੀਰੈਂਸ, ਸਾਡੇ ਉੱਥੇ ਇਨਵੋਲਵਮੈਂਟ ਮੰਗੀ ਗਈ ਅਤੇ ਤੁਸੀਂ ਚਿੰਤਾ ਨਾ ਕਰੋ, ਇਹ ਪਹਿਲਾ ਫਰਜ਼ ਸਾਡਾ ਆ। ਸੋ ਨਥਿੰਗ ਹੈਪਨਡ ਇਨਕਨਵੀਨੀਅੰਟ, ਸਾਰਾ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਉਹ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਹੋਈ। ਇੱਕ ਨੌਜਵਾਨ ਇੱਕ ਝੰਡਾ ਲੈ ਕੇ ਜਾਂਦਾ ਸੀ ਅਤੇ ਉਹ ਦਿਖਾਵੇ ਜੇ ਕਰ ਰਿਹਾ ਸੀ, ਉਹਦੇ ਮਗਰ ਕੋਈ 2 ਨੌਜਵਾਨ ਪਏ ਸੀ ਤਾਂ ਉਹਨਾਂ ਨੂੰ ਸਾਰਿਆਂ ਨੇ ਝਿੜਕਿਆ ਕਿ ਇਹ ਕੰਮ ਬਿਲਕੁਲ ਨਹੀਂ ਕਰਨਾ। ਸੋ ਤੁਸੀਂ ਵਾਪਸ ਆਓ, ਪੁਲਿਸ ਦਾ ਕੰਮ ਹੈ, ਪੁਲਿਸ ਆਪੇ ਕਰੂਗੀ ਜੇ ਲੋੜ ਪਈ ਤਾਂ। ਦੈਟਸ ਆਲ।
ਅਤੇ ਭਾਰਤੀ ਹਾਈ ਕਮਿਸ਼ਨ ਅਤੇ ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਉਸ ਸੰਬੰਧੀ ਉਹ ਕਾਫ਼ੀ ਇਹਦੀ ਨਿੰਦਿਆ ਕਰਦੇ ਆ, ਖਾਲਿਸਤਾਨ ਦੀ ਲਹਿਰ ਦੀ ਵੀ ਸਖ਼ਤ ਮੁਖਾਲਫਤ ਕੀਤੀ ਜਾਂਦੀ ਆ ਅਤੇ ਬੜੇ ਕੜੇ ਲਫ਼ਜ਼ਾਂ 'ਚ ਉਹਨਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਵੱਲੋਂ ਬਿਆਨ ਵੀ ਆਏ ਨੇ। ਕੀ ਕਾਰਨ ਸੀ ਕਿ ਤੁਹਾਡੀ ਸੰਸਥਾ ਵੱਲੋਂ SFJ ਜੋ ਕਿ ਭਾਰਤ ਵੱਲੋਂ ਇੱਕ ਬੈਨ ਕੀਤੀ ਸੰਸਥਾ, ਉਹਨਾਂ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ ਗਿਆ?
ਦੋ ਸਵਾਲ ਹੈ ਮੇਰੇ ਕੋਲ। ਪਹਿਲਾ ਜਿਹੜਾ ਪਾਰਟ ਆ ਕਿ ਜਿਹੜਾ ਇੰਡੀਅਨ ਹਾਈ ਕਮਿਸ਼ਨ ਜਾਂ ਇੰਡੀਅਨ ਗਵਰਨਮੈਂਟ ਜਾਂ ਇੰਡੀਅਨ ਗਵਰਨੈਂਸ ਹੈ ਜਿਹੜੀ, ਉਹਨਾਂ ਨੇ ਅੱਜ ਤੱਕ ਕਦੀ ਵੀ ਇਹ ਗੱਲ ਪ੍ਰਵਾਨ ਨਹੀਂ ਕੀਤੀ ਕਿ ਪੰਜਾਬ ਨੂੰ ਜਿਹੜਾ ਆ ਉਹ ਐਜ਼ ਏ ਸਿੱਖ ਹੋਮਲੈਂਡ ਐਡ ਕੀਤਾ ਜਾ ਸਕਦਾ। ਸੋ ਇਹ ਜਿਹੜੀ ਸੰਭਾਵਨਾ ਜਾਂ ਕਹਿ ਲਓ ਉਹਨਾਂ ਨੇ ਇਹ ਮੰਗ ਨੂੰ ਕਦੇ ਵੀ ਪ੍ਰਵਾਹ ਨਹੀਂ ਕੀਤਾ। ਸੋ ਨਿੰਦਿਆ ਜਾਣਾ ਤੇ ਕੁਦਰਤੀ ਆ ਕਿ ਉਹਨਾਂ ਨੇ ਇਸ ਗੱਲ ਦੀ ਨਿੰਦਿਆ ਤੇ ਕਰਨੀ ਆ ਕਿ ਤੁਸੀਂ ਇੰਡੀਆ ਦੇ ਵਿੱਚ ਅੱਡ ਹੋਣ ਦੀ ਗੱਲ ਕਰਦੇ ਆ। ਸੋ ਇਹ ਤੇ ਸਦਾ ਹੀ ਉਹ ਨਿੰਦਿਆ ਕਰਨਗੇ ਕਰਨਗੇ। ਦੂਜੀ ਗੱਲ ਜਿਹੜੀ ਆ ਕਿ ਸਾਡੀ ਜਿਹੜੀ ਸੰਸਥਾ ਨੇ ਜੋ ਸਮਰਥਨ ਦਿੱਤਾ ਆ, ਸਾਡੀ ਜਿਹੜੀ ਸੁਪਰੀਮ ਸਿੱਖ ਕੌਂਸਲ ਆ, ਈਵਨ ਉਹਦੇ ਤੇ ਨਾਂ ਤੋਂ ਵੀ ਇਹ ਗੱਲ ਸਪਸ਼ਟ ਹੋ ਜਾਂਦਾ ਕਿ ਜਿਹੜੇ ਸਿੱਖ ਮਸਲੇ ਨੇ ਜਿਹੜੇ ਉਹਨਾਂ ਨੂੰ ਅਸੀਂ ਪਹਿਲਾਂ ਵੀ ਉਠਾਉਂਦੇ ਰਹੇ ਹਾਂ ਤੇ ਸੁਪਰੀਮ ਸਿੱਖ ਕੌਂਸਲ ਵੱਲੋਂ ਸਿੱਖ ਫੋਰ ਜਸਟਿਸ ਨੂੰ ਯੋਗਤ ਜਾਂ ਕੰਟਰੀਬਿਊਟ ਕਰਨਾ ਜਾਂ ਅਲਾਇੰਸ ਦੇਣੀ ਜਾਂ ਉਹਨਾਂ ਦੇ ਨਾਲ ਸਹਾਇਕ ਬਣਨਾ ਇਹ ਕੋਈ ਅਲੋਕਾਰੀ ਗੱਲ ਨਹੀਂ ਹੈ, ਕਿਉਂਕਿ ਇਹ ਸਿੱਖ ਫੋਰ ਜਸਟਿਸ ਦਾ ਮਸਲਾ ਨਹੀਂ, ਇਹ ਸਿੱਖ ਕੌਮ ਦਾ ਮਸਲਾ। ਸੋ ਸਿੱਖ ਕੌਮ ਦਾ ਮਸਲਾ ਉਹ ਐਸ ਐਫ ਜੇ ਇਨੀਸ਼ੀਏਟ ਕਰੇ ਜਾਂ ਕੋਈ ਹੋਰ ਕਰੇ, ਸੁਪਰੀਮ ਸਿੱਖ ਕੌਂਸਲ ਨੇ ਜੇ ਉਹ ਵਾਜਬ ਗੱਲ ਹੈ ਜਿਹੜੀ ਤਾਂ ਉਹਦੇ ਵਿੱਚ ਅਲਾਇੰਸ ਦੇਣੀ ਦੇਣੀ ਆ, ਸਹਾਇਕ ਹੋਣਾ ਹੋਣਾ। ਸੋ ਇਸ ਬੇਸਿਸ ਦੇ ਉੱਤੇ ਅਸੀਂ ਸਿੱਖ ਫੋਰ ਜਸਟਿਸ ਦੇ ਇਸ ਜਿਹੜਾ ਪ੍ਰੋਜੈਕਟ ਰਿਫਰੈਂਡਮ ਦਾ ਆ ਅਸੀਂ ਵੱਧ ਚੜ੍ਹ ਕੇ ਉਹਦੇ ਵਿੱਚ ਯੋਗਦਾਨ ਪਾ ਰਹੇ ਹਾਂ।
ਅਤੇ ਤੁਸੀਂ ਹੁਣ ਅੰਦਰਲੇ ਪਾਸੇ ਬੈਠੇ ਹੋ ਅਤੇ ਇਸ ਸਾਰੀ ਪ੍ਰਕਿਰਿਆ ਨੂੰ ਵੇਖ ਰਹੇ ਹੋ, ਅਤੇ ਮੈਂ ਜਾਣਨਾ ਚਾਹੁੰਦਾ ਕਿੰਨੇ ਕੁ ਲੋਕ ਸ਼ਾਮਿਲ ਹੋਏ ਆ, ਕੀ ਇਹਨੂੰ ਸਿੱਖ ਭਾਈਚਾਰੇ ਦਾ ਇਕੱਠ ਕਹਿ ਦਿੱਤਾ ਜਾਣਾ ਚਾਹੀਦਾ?
ਜੇ ਤਾਂ ਆਪਾਂ ਸਵੇਰ ਤੋਂ ਗਿਣਤੀ ਕਰੀਏ ਫਿਰ ਤੇ ਅੰਦਾਜ਼ਾ ਮੈਂ ਲਗਾ ਸਕਦਾ ਕਿ ਐਟਲੀਸਟ 50,000 ਬੰਦਾ ਜਿਹੜਾ ਇੱਥੇ ਜਿਹਦੇ ਵਿੱਚ ਨੌਜਵਾਨ ਬੱਚੇ ਬੁੱਢੇ ਆਪਣੇ ਬੀਬੀਆਂ ਭੈਣਾਂ ਆਈਆਂ, 50,000 ਤੋਂ ਗਿਣਤੀ ਘੱਟ ਨਹੀਂ ਹੋਣੀ, ਵਾਧੀ ਹੋਊਗੀ। ਸੋ ਇਹਨੂੰ ਸਿੱਖਾਂ ਦਾ ਇਕੱਠ ਕਹਿਣਾ ਤੇ ਆਪਾਂ ਇੰਝ ਵੀ ਕਹਿ ਸਕਦੇ ਹਾਂ, ਸੋ ਐਕਚੁਅਲੀ ਇਹਦੇ ਵਿੱਚ ਤੇ ਪੰਜਾਬੀਆਂ ਦਾ ਇਕੱਠ ਵੀ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰੂੰਗਾ, ਕਿਉਂਕਿ ਇੱਥੇ ਕਾਫੀ ਨੌਜਵਾਨ ਜਿਹੜੇ ਆ ਉਹ ਵੀ ਵੇਖੇ ਗਏ ਆ ਤੇ ਵੱਡੀ ਗਿਣਤੀ ਦੇ ਵਿੱਚ ਉਹ ਉਤਸ਼ਾਹ ਦੇ ਨਾਲ ਆਏ ਆ ਤੇ ਉਹਨਾਂ ਨੇ ਹੱਕ ਦੇ ਵਿੱਚ ਵੋਟਾਂ ਵੀ ਪਾਈਆਂ, ਨਾਅਰੇ ਵੀ ਲਾਏ ਆ, ਝੰਡੇ ਵੀ ਚੁੱਕੀ ਫਿਰਦੇ ਨੇ। ਸੋ ਜੇ ਤਾਂ ਸਿੱਖ ਦੀ ਆਪਾਂ ਹਾਰਡ ਲਾਈਨ ਹੋਈਏ ਫਿਰ ਤੇ ਆਪਾਂ ਸਿੱਖ ਅੰਮ੍ਰਿਤਧਾਰੀ ਸਿੱਖ ਨੂੰ ਜਾਂ ਆਪਾਂ ਲੈਂਦੇ ਹਾਂ, ਪਰ ਇਨ ਜਨਰਲ ਜਿਹੜਾ ਪੰਜਾਬੀ ਵੀ ਵਰਤ ਲੈਂਦੇ ਆਪਾਂ ਸ਼ਬਦ। ਸੋ ਇਹ ਦੋਨੇ ਲੋਕ ਨੇ ਪਰ ਮੈਜੋਰਿਟੀ ਜ਼ਿਆਦਾ ਉਹ ਆਪਾਂ ਸਿੱਖਾਂ ਦੀ ਕਵਾਂਗੇ।
ਤੇ ਮੈਲਬਨ ਸ਼ਹਿਰ ਦਾ ਇਕੱਠ ਸੀ ਜਾਂ ਹੋਰ ਸ਼ਹਿਰਾਂ ਤੋਂ ਵੀ ਲੋਕ ਆਏ ਹੋਏ ਸਨ?
ਇਹਦੇ ਵਿੱਚ ਜ਼ਿਆਦਾ ਲਾਰਜ ਮਾਸਿਸ ਤਾਂ ਮੈਲਬਨ ਦੇ ਹੀ ਆ, ਬਟ 200 ਬੰਦਾ ਸ਼ੈਪਟਨ ਤੋਂ ਪਹੁੰਚਣਾ ਸੀ ਪਰ ਪਹੁੰਚਿਆ ਨਹੀਂ, ਇੱਥੇ ਪਹੁੰਚ ਸਕੇ ਸਿਰਫ 30-35 ਕੁ ਬੰਦੇ ਸ਼ੈਪਟਨ ਤੋਂ ਆਏ ਨੇ। ਉਹ ਕਹਿੰਦੇ ਕਿ ਉੱਥੇ ਬੱਸਾਂ ਸਮੇਂ ਸਿਰ ਮੁਹੱਈਆ ਨਹੀਂ ਹੋ ਸਕੀਆਂ, ਗੁਰਦੁਆਰੇ ਦੇ ਵਿੱਚ 200 ਦੇ ਕਰੀਬ ਬੰਦਾ ਸ਼ੈਪਟਨ ਬੈਠਾ ਸੀ ਜਿਹੜਾ ਨਹੀਂ ਆ ਸਕਿਆ। ਤੇ ਗ੍ਰਿਫਿਥ ਤੋਂ ਵੀ ਕਾਫੀ ਗਿਣਤੀ ਦੇ ਵਿੱਚ ਆਪਣੀਆਂ ਕਾਰਾਂ ਦੇ ਵਿੱਚ, ਉੱਥੋਂ ਕੋਈ ਬੱਸ ਸਰਵਿਸ ਨਹੀਂ ਸੀ ਲੇਕਿਨ ਕਾਰਾਂ ਦੇ ਵਿੱਚ ਕਾਫੀ ਜਿਹੜੀਆਂ ਸੰਗਤਾਂ ਨੇ ਗ੍ਰਿਫਿਥ ਤੋਂ ਪਹੁੰਚੀਆਂ ਨੇ। ਐਡਲੇਡ ਦੇ ਕਾਫੀ ਨੌਜਵਾਨ ਮੈਨੂੰ ਮਿਲੇ ਨੇ ਕਿ ਜੇ ਉਹ ਕੋਈ ਰਸਤਾ ਸਦਰਨ ਕ੍ਰੋਸ ਸਟੇਸ਼ਨ ਪੁੱਛਦੇ ਸੀ ਤੇ ਮੈਨੂੰ ਸ਼ੱਕ ਪਈ, ਮੈਂ ਕਿਹਾ ਵੀ ਤੁਸੀਂ ਨੌਜਵਾਨ ਨੂੰ ਕਿਹੜੇ ਪਾਸੇ ਤੋਂ ਕਹਿੰਦੇ ਜੇ ਅਸੀਂ ਐਡਲੇਡ ਤੋਂ ਆਏ ਹੋਏ ਆ ਮੁੰਡਾ ਪਾਉਣ ਦੇ ਲਈ। ਸੋ ਆਪਾਂ ਕਹਿ ਲਈਏ ਰਲਾ ਮਿਲਾ ਕੇ ਕੋਈ ਉਹ ਵੱਡੀ ਗਿਣਤੀ ਨਹੀਂ, ਲੇਕਿਨ ਉਹਦੀ ਪਾਰਟੀਸੀਪੇਸ਼ਨ ਜ਼ਰੂਰ ਇਹਨਾਂ ਤਿੰਨਾਂ ਸਟੇਸ਼ਨ ਤੇ ਮੈਂ ਆਪ ਨੋਟ ਕੀਤੀ ਆ, ਇਹਦੂ ਇਲਾਵਾ ਸ਼ਾਇਦ ਹੋਰ ਪਾਸੋਂ ਵੀ ਹੋਣ।
ਤੇ ਬੈਂਸ ਸਾਹਿਬ, ਭਾਰਤੀ ਭਾਈਚਾਰੇ ਦੇ ਕੁਛ ਕੁ ਨੁਮਾਇੰਦੇ ਇਹਨੂੰ ਬੋਗਸ ਰੈਫਰੈਂਡਮ ਕਹਿ ਰਹੇ ਆ, ਉਹਨਾਂ ਮੁਤਾਬਕ ਇਹਦੀ ਕੋਈ ਲੀਗਲ ਬਾਈਂਡਿੰਗ ਨਹੀਂ, ਇਹਦੀ ਕੋਈ ਅਹਿਮੀਅਤ ਨਹੀਂ, ਉਸ ਗੱਲ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
ਜੀ ਉਹ ਕਿਉਂਕਿ ਇਹ ਨੋਨ ਬਾਈਂਡਿੰਗ ਆ, ਸੋ ਨੋਨ ਬਾਈਂਡਿੰਗ ਜਾਂ ਬਾਈਂਡਿੰਗ ਹੋਣਾ ਤੇ ਇੱਕ ਗੱਲ ਹੈ, ਪਰ ਉਹਨੂੰ ਬੋਗਸ ਕਹਿਣਾ ਜਿਹੜਾ ਆ ਉਹ ਈਵਨ ਦਾ ਰੈਫਰੈਂਡਮ ਇਜ਼ ਨੋਨ ਬਾਈਂਡਿੰਗ, ਪਹਿਲੇ ਦਿਨ ਤੋਂ ਡਿਕਲੇਅਰ ਕਰਦੇ ਆ, ਪਰ ਉਹਨੂੰ ਆਪਾਂ ਬੋਗਸ ਨਹੀਂ ਕਹਿ ਸਕਦੇ। ਇਹ ਕੋਈ ਝੂਠਾ ਜਾਂ ਕੋਈ ਫੇਕ ਆਪੂ ਘੜਿਆ ਕੋਈ ਡਰਾਮਾ ਨਹੀਂ ਹੈ। ਤੇ ਅੱਜ ਜਿਹੜਾ ਹੁੰਦਾ ਕਹਿੰਦੇ ਹੁੰਦੇ ਨੇ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਹੈ, ਸੋ ਅੱਜ ਜਦੋਂ ਪ੍ਰਤੱਖ ਰੂਪ ਦੇ ਵਿੱਚ ਇੱਥੇ 50,000 ਬੰਦਾ ਕੈਸਕੇਅਰ ਦੇ ਉੱਤੇ ਹਾਜ਼ਰ ਹੈ ਇਸ ਵੇਲੇ ਤੇ ਵੋਟਿੰਗ ਹੋ ਰਹੀ ਆ, ਹਾਂ ਇਹ ਗੱਲ ਵੱਖਰੀ ਹੈ ਕਿ ਇਹਦੇ ਰਿਜ਼ਲਟ ਦੇ ਨਾਲ ਕੋਈ ਸਹਿਮਤ ਹੁੰਦਾ, ਕੋਈ ਇਹਦੀ ਗੱਲ ਦੀ ਪਰਵਾਹ ਕਰਦਾ, ਇੰਡੀਆ ਵਾਲੇ ਕਰਦੇ ਆ ਕਿ ਨਹੀਂ ਕਰਦੇ, ਉਹ ਅਗਲਾ ਪ੍ਰੋਸੈਸ ਹੈ। ਉਹ ਆਪੇ ਹੀ ਜਿਹੜੀ ਜਥੇਬੰਦੀ ਕਰਦੀ ਆ ਇਹਨੂੰ ਐਗਜੀਕਿਊਟ ਕੀਤਾ ਜਿਹਨਾਂ ਨੇ, ਉਹ ਅਗਲਾ ਪ੍ਰੋਗਰਾਮ ਵੱਖਰੇ ਇਹਦੇ ਵਿੱਚ ਦੱਸਣਗੇ ਕਿੱਦਾਂ ਕਰਨਾ, ਉਹ ਮੰਨਦੇ ਨਹੀਂ ਮੰਨਦੇ, ਬਟ ਇਹ ਬੋਗਸ ਨਹੀਂ ਕਿਹਾ ਜਾ ਸਕਦਾ। ਇਹ ਟੋਟਲੀ ਇੱਕ ਆਈਡੀਅਲ ਰੈਫਰੈਂਡਮ ਹੋ ਰਿਹਾ, ਨਥਿੰਗ ਕੋਈ ਇਹੋ ਜਿਹੀ ਰੋਂਗ ਵਾਲੀ ਕਹਿ ਲਈਏ ਕੋਈ ਬੋਗਸ ਵਾਲੀ ਗੱਲ ਨਹੀਂ, ਕੋਈ ਫੇਕ ਨਹੀਂ ਹੈ, ਇਹ ਪ੍ਰੋਪਰ ਤੁਹਾਡੀ ਆਈਡੀ ਚੈੱਕ ਹੁੰਦੀ ਆ, ਚੈੱਕ ਹੋ ਕੇ ਤੁਹਾਡੇ ਉੱਥੇ ਨੋਟ ਹੁੰਦਾ ਆ, ਤੁਹਾਡੇ ਉੱਤੇ ਉਂਗਲੀ ਦੇ ਉੱਤੇ ਨਿਸ਼ਾਨੀ ਲਾਈ ਜਾਂਦੀ ਤਾਂ ਕਿ ਕੋਈ ਦੁਬਾਰਾ ਬੰਦਾ ਨਾ ਆਵੇ। ਸੋ ਇੰਨਾ ਹੀ ਕਹਿ ਸਕਦਾ ਕਿ ਬੋਗਸ ਤੇ ਹੁਣ ਆਪਣੀ ਮਰਜ਼ੀ ਆ, ਕਿਸੇ ਨੂੰ ਆਪਾਂ ਫੜ ਤੇ ਨਹੀਂ ਸਕਦੇ, ਬਟ ਉਹ ਸਟੇਟਮੈਂਟ ਬੋਗਸ ਆ ਜਿਹੜੀ ਇਹ ਕਹੇ ਕਿ ਇਹ ਰੈਫਰੈਂਡਮ ਆ ਇਹ ਬੋਗਸ ਆ ਇਹਦਾ ਨਹੀਂ।
ਤੇ ਕਿਸ ਕਿਸਮ ਦੇ ਆਈਡੈਂਟੀ ਪੱਤਰ ਉੱਥੇ ਦੇਖੇ ਜਾਂਦੇ ਆ ਤੇ ਉਸ ਪਰਚੀ ਤੇ ਕੀ ਲਿਖਿਆ ਜਿਹੜੀ ਵੋਟ ਵਾਲੀ ਪਰਚੀ ਆ?
ਜਿਹੜੀ ਆ ਆਈ ਡੀ ਆ ਉਹ ਤੇ ਕੋਈ ਵੀ ਤੁਹਾਡੀ ਜਿਹੜੀ ਫੋਟੋ ਆਈ ਡੀ ਆ ਜਿਸ ਤੋਂ ਪਛਾਣ ਹੋ ਸਕੇ ਕਿ ਇਹ ਜਿਹੜਾ ਵਿਅਕਤੀ ਆ ਇਹ ਜਿਹਦੀ ਆਈ ਡੀ ਆ ਤੇ ਜੋ ਪਰਸਨ ਹੈ ਇਨ ਪਰਸਨ ਆ ਇਹ ਸੇਮ ਬੰਦਾ ਆ ਤੇ ਉਹ ਸਿੱਖ ਆ, ਇੱਕ ਤੇ ਇਹ ਆ। ਤੇ ਜਿਹੜਾ ਦੂਜਾ ਜਿਹੜਾ ਬੈਲਟ ਪੇਪਰ ਆ ਉਹਦੇ ਉੱਤੇ ਇੰਨਾ ਲਿਖਿਆ ਹੋਇਆ ਕਿ ਜਿਹੜਾ ਆ ਪੰਜਾਬ ਹਿੰਦੁਸਤਾਨ ਤੋਂ ਆਜ਼ਾਦ ਹੋਣਾ ਚਾਹੀਦਾ, ਤੁਸੀਂ ਯੈਸ ਜਾਂ ਨੋ ਦੋਨੇ ਆਪਣੀ ਓਪੀਨੀਅਨ ਦੇ ਸਕਦੇ ਹੋ। ਦੋ ਕਾਲ ਦੋ ਹੀ ਵਰਡ ਨੇ ਯੈਸ ਤੇ ਨੋ, ਉਹਨਾਂ ਦੇ ਸਾਹਮਣੇ ਦੋ ਬੋਕਸ ਬਣੇ ਹੋਏ ਨੇ, ਜਿਹਨੂੰ ਮਰਜ਼ੀ ਟਿਕ ਕਰਕੇ ਆਪਣੇ ਜਿਹੜਾ ਬੈਲਟ ਆ ਉਹ ਬੋਕਸ 'ਚ ਪਾ ਦਿਓ। ਸੋ ਸਿਰਫ ਕੋਈ ਜ਼ਿਆਦਾ ਲਿਖਤੀ ਕੁਝ ਨਹੀਂ ਹੈਗਾ, ਯੈਸ ਤੇ ਨੋ ਦੇ ਸਾਹਮਣੇ ਟਿਕ ਦਾ ਕਰੋਸ ਕਰਨਾ ਆ, ਉਹ ਕਰਕੇ ਇਸ ਤਰ੍ਹਾਂ ਲੋਕ ਪਾ ਰਹੇ ਆ
ਜੀ। ਤੇ ਜਾਂਦੀ ਵਾਰ ਦਾ ਸਵਾਲ, ਕੁਛ ਕੁ ਸੋਸ਼ਲ ਮੀਡੀਆ ਤੇ ਟਿਕਟੋਕ ਤੇ ਵਟਸਐਪ ਤੇ ਕੁਛ ਕੁ ਵੀਡੀਓ ਘੁੰਮ ਰਹੇ ਆ ਰੈਫਰੈਂਡਮ ਨਾਲ ਸੰਬੰਧਿਤ, ਕੁਛ ਕੁ ਪੋਸਟਰਸ ਨੇ ਜਿਨ੍ਹਾਂ ਨੂੰ ਮੇਰਾ ਖਿਆਲ ਉਹਨਾਂ ਨਾਲ ਛੇੜਖਾਨੀ ਕੀਤੀ ਗਈ ਆ, ਉਹਨਾਂ ਤੇ ਸਪਰੇਅ ਕੀਤੀ ਗਈ ਆ, ਕੀ ਕੋਈ ਇਸ ਕਿਸਮ ਦੀਆਂ ਗੱਲਾਂ ਹੋਈਆਂ ਨੇ?
ਹਾਂ, ਇਸ ਕਿਸਮ ਦੀਆਂ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਕਈਆਂ, ਕਿਉਂਕਿ ਕਈ ਰੈਂਡਮ ਪਲੇਸਿਸ ਦੇ ਉੱਤੇ ਪੋਸਟਰ ਲੱਗੇ ਹੁੰਦੇ ਆ ਤੇ ਉਹਨਾਂ ਦੀ 24 ਘੰਟੇ ਗਾਰਡਿੰਗ ਵੀ ਨਹੀਂ ਹੋ ਸਕਦੀ, ਪਹਿਰਾ ਵੀ ਨਹੀਂ ਕੁਝ ਹਿੱਸਾ ਦਾ, ਉੱਥੇ ਕੋਈ ਪੇਂਟ ਕਰ ਗਿਆ, ਕੋਈ ਕੁਛ ਕਰ ਗਿਆ, ਏਦਾਂ ਦੀਆਂ ਗੱਲਾਂ ਹੋਈਆਂ ਨੇ। ਤੇ ਪਰ ਅੱਜ ਤੜਕੇ ਜਿਹਦੀ ਗੱਲ ਆ, ਪਿਛਲੀ ਰਾਤ 12:30 ਟਾਰਨੀਟ ਗੁਰਦੁਆਰੇ ਦੇ ਵਿੱਚ ਕੁਝ ਇੱਕ ਚਾਰ ਪੰਜ ਕੁ ਜਿਹੜੇ ਆ ਯੰਗ ਜਿਹੀ ਉਮਰ ਦੇ ਬੱਚੇ, ਮਾਪੇ ਉਹਨਾਂ ਦੇ ਘਰਾਂ ਦੇ ਵਿੱਚ ਬੈਠੇ ਸੀ ਤੇ ਬੱਚਿਆਂ ਨੂੰ ਮੋਹਰੇ ਕਰਕੇ ਪੇਂਟ ਦੀਆਂ ਉਹਨੂੰ ਕੈਨ ਦੇ ਕੇ ਅੰਦਰ ਭੇਜਿਆ ਗਿਆ। ਪਰ ਸਬੱਬ ਨਾਲ ਹੀ ਉੱਥੇ ਸੰਗਤ ਜਿਹੜੀ ਆ ਕੁਝ ਰਾਸ਼ਨ ਪਾਣੀ ਬਣਾ ਰਹੀ ਸੀ ਤੇ ਕੁਝ ਮੁੰਡੇ ਪਹਿਰੇ ਤੇ ਵੀ ਸਨ, ਉਹਨਾਂ ਨੇ ਉਹਨਾਂ ਨੂੰ ਫੜ ਲਿਆ ਤੇ ਫੜ ਕੇ ਉਹਨਾਂ ਨੂੰ ਪਹਿਲਾਂ ਗੁੱਸੇ ਦੇ ਵਿੱਚ ਤਾਂ ਹੁੰਦਾ ਹੀ ਆ, ਮਾੜਾ ਮੋਟਾ ਵੱਧ ਘੱਟ ਬੋਲਿਆ ਜਾਂਦਾ, ਲੇਕਿਨ ਉਹਦੀ ਪੁਲਿਸ ਆ ਗਈ ਟਾਈਮ ਸਿਰ ਤੇ ਉਹਨਾਂ ਤੋਂ ਲਿਖਵਾ ਕੇ ਮਾਫ਼ੀਨਾਮਾ ਉਹਨਾਂ ਤੋਂ ਲਿਖਵਾ ਲਿਆ ਗਿਆ, ਵੀਡੀਓ ਵੀ ਬਣਾਈ ਗਈ ਆ। ਸੋ ਰਾਤ ਦੀ ਇਹ ਘਟਨਾ ਆ। ਸੋ ਇਹ ਨੌਜਵਾਨ ਰਾਤ ਦੇ ਨੇ, ਜਿਹੜੇ ਪਹਿਲਾਂ ਨਹੀਂ ਫੜੇ ਗਏ ਉਹ ਤਾਂ ਨਹੀਂ ਪਤਾ, ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਪਰ ਹਾਲਾਤਾਂ ਤੋਂ ਇੱਦਾਂ ਲੱਗਣ ਲੱਗ ਪੈਂਦਾ ਕਿ ਉਹ ਵੀ ਇਹਨਾਂ ਦੇ ਵਿੱਚ ਹੀ ਹੋਣੇ ਨੇ। ਬਟ ਨਥਿੰਗ ਕੈਨ ਬੀ ਸੈਟ ਪਰਫੈਕਟ।
ਜੀ, ਕੋਸ਼ਿਸ਼ ਕਰਾਂਗੇ ਅਸੀਂ ਵੀ ਉਹ ਫੁਟੇਜ ਤੁਹਾਡੇ ਤੋਂ ਲੈਣ ਦੀ ਤੇ ਉਹ ਵੀਡੀਓਸ ਦੇਖਣ ਦੀ। ਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ
ਜੀ। ਥੈਂਕ ਯੂ ਵੈਰੀ ਮਚ। ਯੂ ਵਿਦ SBS ਰੇਡੀਓ।
ਪਹਿਲਾਂ ਦੋਸਤੋ, ਇਸ ਵੇਲੇ ਸਾਡੇ ਨਾਲ ਸਰਦਾਰ ਗੁਰਦਰਸ਼ਨ ਸਿੰਘ ਹੋਣਾ ਨੇ ਸਾਂਝ ਬਣਾਈ ਆ ਦਲ ਬਾਬਾ ਬਿਧੀ ਚੰਦ ਗੁਰਦੁਆਰਾ ਪਲੰਪਟਨ ਛਾਉਣੀ, ਤੇ ਇਸ ਵੇਲੇ ਉਹ ਫੈਡ ਸਕੁਆਇਰ ਤੇ ਹਾਜ਼ਰ ਨੇ, ਵੋਟ ਪਾ ਕੇ ਆਏ ਨੇ ਅੱਜ। ਹਾਂਜੀ, ਸਤਿ ਸ੍ਰੀ ਅਕਾਲ ਜੀ, ਇਹਨੂੰ ਆਖਦੇ ਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਸਰੋਤਿਆਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਅੱਜ ਖਾਲਿਸਤਾਨ ਰੈਫਰੈਂਡਮ ਹੋਇਆ ਔਰ ਮੈਲਬਰਨ ਚੈਪਟਰ ਦੇ ਵਿੱਚ ਅੱਜ ਦੀਆਂ ਵੋਟਾਂ ਪਈਆਂ ਨੇ। ਸਾਰਾ ਹੀ ਭਾਈਚਾਰਾ ਔਰ ਸਾਰੇ ਹੀ ਨਿਆਂ ਪਸੰਦ ਲੋਕ, ਚਾਹੇ ਉਹ ਕਿਸੇ ਵੀ ਧਰਮ ਦੇ, ਕਿਸੇ ਵੀ ਖਿੱਤੇ ਦੇ, ਕਿਸੇ ਵੀ ਕਮਿਊਨਿਟੀ ਗਰੁੱਪ ਦੇ ਨਾਲ ਸੰਬੰਧਿਤ ਨੇ, ਜਿਹੜੇ ਨਿਆਂ ਪਸੰਦ ਨੇ, ਹੱਕ ਸਾਹਿਬ ਦੀ ਆਵਾਜ਼ ਵਾਲੇ, ਉਹਨਾਂ ਸਾਰਿਆਂ ਨੂੰ ਵਧਾਈਆਂ।
ਜੀ, ਕੋਈ ਅੰਦਾਜ਼ਾ ਹੋਊਗਾ ਜੀ ਗੁਰਦਰਸ਼ਨ ਜੀ ਕਿੰਨੇ ਕੁ ਲੋਕ ਹਾਜ਼ਰ ਸੀ? ਕਿਉਂਕਿ ਮੈਂ ਕੁਛ ਕੁ ਲਾਈਵ ਵੀਡੀਓ ਦੇਖੇ ਆ ਜੀ, ਤੋਂ ਅੰਦਾਜ਼ਾ ਲਾਉਣਾ ਕਈ ਵਾਰ ਔਖਾ ਹੋ ਜਾਂਦਾ, ਕੋਈ ਸੈਂਕੜਿਆਂ 'ਚ ਕਹਿ ਰਿਹਾ, ਕੋਈ ਹਜ਼ਾਰਾਂ 'ਚ ਕਹਿ ਰਿਹਾ।
ਜਦੋਂ ਅੰਦਾਜ਼ਾ ਲਾਉਣਾ ਔਖਾ ਹੋ ਜੇ ਉਦੋਂ ਬੇਅੰਤ ਸ਼ਬਦ ਜਿਹੜਾ ਹੈ ਉਹ ਪੰਥ ਦੇ ਵਿੱਚ ਵਰਤਿਆ ਜਾਂਦਾ ਹੈ। ਸੋ ਬੇਅੰਤੀ ਸੰਗਤਾਂ ਸੀ, ਆਪਾਂ ਸੈਂਕੜੇ ਜਾਂ ਹਜ਼ਾਰਾਂ, ਜਦੋਂ ਇਸ ਗੱਲ ਤੋਂ ਗੱਲ ਉੱਪਰ ਹੋ ਜੇ ਫਿਰ ਉਹ ਬੇਅੰਤੀ ਸੰਗਤਾਂ, ਬੇਅੰਤੀ ਭਾਈਚਾਰਾ ਜਿਹੜਾ ਹੈ ਉੱਥੇ ਪਹੁੰਚਿਆ। ਔਰ ਰੀਤਿੰਦਰ ਜੀ, ਵੱਡੀ ਹੈਰਾਨਗੀ ਦੀ ਗੱਲ ਹੈ ਕਿ ਕਿਸੇ ਵੀ ਕਮਿਊਨਿਟੀ ਗਰੁੱਪ ਦਾ ਜਾਂ ਕਿਸੇ ਵੀ ਧਰਮ ਦਾ ਨਾਂ ਲਏ ਬਿਨਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਰੇ ਹੀ ਧਰਮਾਂ ਦੇ ਲੋਕ ਉੱਥੇ ਜਿਹੜੇ ਇਨਸਾਫ ਸਨ। ਔਰ ਸਭ ਤੋਂ ਵੱਧ ਇਸ ਗੱਲ ਦੀ ਹੈਰਾਨਗੀ ਤੇ ਖੁਸ਼ੀ ਵੀ ਹੋਈ ਕਿ ਜਿਹੜਾ ਭਾਈਚਾਰਾ ਇਸ ਗੱਲ ਨੂੰ ਸਭ ਤੋਂ ਵੱਧ ਵਿਰੋਧ ਦੇ ਵਿੱਚ ਮੰਨਦਾ ਹੈ, ਉਸ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ 'ਚ ਆਏ ਔਰ ਉਹਨਾਂ ਨੇ ਇਸ ਗੱਲ ਦਾ, ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਤੁਹਾਨੂੰ ਤੁਹਾਡਾ ਘਰ ਮੁਬਾਰਕ, ਅਸੀਂ ਇਸ ਦੇ ਨਾਲ ਬਹੁਤ ਖੁਸ਼ ਹਾਂ। ਔਰ ਉਹ ਵੀ ਪੰਜਾਬ ਦੇ ਜਾਏ ਵੱਡੀ ਗਿਣਤੀ ਦੇ ਵਿੱਚ ਉੱਥੇ ਵੋਟਾਂ ਪਾਉਣ ਵਾਸਤੇ ਆਏ
ਜੀ। ਤੇ ਤੁਹਾਡੇ ਇਲਾਕੇ ਚੋਂ ਪਲੰਪਟਨ ਵਾਲੇ ਪਾਸੇ ਵੀ ਸਿੱਖ ਸੰਗਤਾਂ ਆਈਆਂ ਨੇ?
ਜਿਵੇਂ ਕਿ ਤੁਸੀਂ ਜਾਣਦੇ ਜੀ, ਸਾਰੇ ਮੈਲਬਰਨ ਦੇ ਵਿੱਚੋਂ, ਵਿਕਟੋਰੀਆ ਦੇ ਵਿੱਚੋਂ ਭਾਈਚਾਰਾ ਵੋਟਾਂ ਵਾਸਤੇ ਉਮੜਿਆ ਹੈ। ਮੈਲਬਰਨ ਵੈਸਟ ਦੇ ਵਿੱਚੋਂ ਪਲੰਪਟਨ, ਡੀਨ ਸਾਈਡ, ਮੈਲਟਨ ਤੇ ਟਾਰਨੇਟ ਸਾਈਡ, ਵੈਸਟ ਸਾਰਾ ਇਲਾਕਾ ਜਿਹੜਾ ਨੌਰਥ ਵੈਸਟ ਹੈ, ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ 8 ਤੋਂ ਪਹਿਲਾਂ ਹੀ ਲੈਣਾ ਜਿਹੜੀਆਂ ਸੀ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਸੀ। ਔਰ ਲਾਈਨ ਦੇ ਵਿੱਚ ਅਸੀਂ 9 ਲੱਗੇ, 12 ਸਾਡੀ ਵਾਰੀ ਆਈ, ਪਰ ਆਨੰਦ ਆਇਆ ਉੱਥੇ ਲਾਈਨ ਦੇ ਵਿੱਚ ਉਹ ਸਫ਼ਰ ਕਰਨ ਦਾ। ਉਹ ਸਫ਼ਰ ਜਿਹੜਾ ਵਾ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਭਾਰਤੀ ਭਾਈਚਾਰੇ ਦੇ ਕੁਛ ਲੋਕ ਨੇ ਜਿਹੜੇ ਇਹਨੂੰ ਵੱਖਵਾਦੀ ਜਾਂ ਅੱਤਵਾਦੀ ਸੋਚ ਵਾਲਾ ਨਜ਼ਰੀਆ ਕਹਿ ਕੇ ਪ੍ਰਚਾਰਦੇ ਨੇ ਜਾਂ ਕਹਿੰਦੇ ਨੇ, ਕੁਛ ਕੁ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਬੋਗਸ ਇਹ ਰੈਫਰੈਂਡਮ ਆ, ਇਹ ਕਿਸੇ ਸਰਕਾਰ ਦੁਆਰਾ ਨਹੀਂ ਕਰਵਾਇਆ ਜਾ ਰਿਹਾ, ਇਹਦੀ ਕੋਈ ਅਹਿਮੀਅਤ ਨਹੀਂ ਆ, ਉਹਨਾਂ ਲੋਕਾਂ ਲਈ ਕੀ ਪ੍ਰਤੀਕਿਰਿਆ ਹੋਊਗੀ?
ਮੇਰੇ ਖਿਆਲ ਨਾਲ ਜੇ ਉਹਨਾਂ ਵਾਸਤੇ ਇਹਦੀ ਅਹਿਮੀਅਤ ਹੀ ਨਹੀਂ ਹੈ ਤੇ ਫਿਰ ਉਹਨਾਂ ਨੂੰ ਕੋਈ ਕਮੈਂਟ ਕਰਨਾ ਬਣਦਾ ਹੀ ਨਹੀਂ ਹੈ, ਫਿਰ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਮੇਰੇ ਖਿਆਲ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਿੰਨੇ ਵੀ ਹੱਕ ਸੱਚ ਨਿਆਂ ਪਸੰਦ ਲੋਕ ਨੇ, ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਸਰਾਹਿਆ ਹੈ। ਹਰ ਕਿਤੇ ਕੌਮ ਦੇ ਕੋਲ, ਹਰ ਭਾਈਚਾਰੇ ਕੋਲ ਆਪਣਾ ਘਰ ਹੋਣਾ ਚਾਹੀਦਾ ਹੈ। ਉਹਨਾਂ ਨੂੰ ਉਹਨਾਂ ਦਾ ਮੁਬਾਰਕ, ਉਹ ਆਪਣਾ ਬਣਾਉਣ ਵਾਸਤੇ ਨਿਤ ਦਿਨ ਜਿਹੜੇ ਆ ਬਿਆਨ ਆ ਰਹੇ ਨੇ, ਤੇ ਅਸੀਂ ਉਹਨਾਂ ਦਾ ਘਰ ਬਣ ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਾਂ, ਪਰ ਨਾਲ ਸਾਨੂੰ ਵੀ। ਉਹ ਇਕੱਲਾ ਸਾਨੂੰ ਹੀ ਨਹੀਂ, ਸੰਸਾਰ ਭਰ ਵਿੱਚ ਕੋਈ ਵੀ ਧਰਮ ਹੈ, ਕੋਈ ਵੀ ਭਾਈਚਾਰਾ ਹੈ, ਕੋਈ ਵੀ ਕੌਮ ਹੈ, ਉਹਨਾਂ ਨੂੰ ਆਪਣਾ ਘਰ ਵਾਸਤੇ ਰਾਇਸ਼ੁਮਾਰੀ ਕਰਨ ਦਾ ਹੱਕ ਹੈ। ਔਰ ਉਹ ਹੱਕ ਜਿਹੜਾ ਹੈ, ਕਿੰਨੇ ਦਿੱਤਾ ਹੈ, ਕਿਹਨੂੰ ਦਿੱਤਾ ਹੈ, ਉਹ ਸਾਰਿਆਂ ਨੂੰ ਪਤਾ ਹੈ। ਪਰ ਇਹ ਵੱਡੇ ਵੱਡੇ ਲੋਕਤੰਤਰ ਜਿਹੜੇ ਨੇ ਦੁਨੀਆਂ ਭਰ ਦੇ ਵਿੱਚ, ਵੱਡੇ ਲੋਕਤੰਤਰ, ਉਹ ਇਸ ਗੱਲ ਦੇ ਨਾਲ ਆਲਮੀ ਪੱਧਰ ਦੇ ਉੱਤੇ ਸਹਿਮਤ ਨੇ ਕਿ ਹਾਂ, ਹਰ ਕੋਈ ਕੌਮ ਜਿਹੜੀ ਹੈ ਉਹ ਆਪਣੇ ਵਾਸਤੇ ਆਜ਼ਾਦੀ ਦੀ ਗੱਲ ਰੱਖ ਸਕਦੀ ਹੈ। ਸੋ ਇਹਦੇ ਵਿੱਚ ਕੋਈ ਓਹਲਾ ਹੈ ਹੀ ਨਹੀਂ ਹੈ। ਜਿਹੜੇ ਲੋਕ ਇਸ ਰੈਫਰੈਂਡਮ ਨੂੰ ਜਾਂ ਕੋਈ ਵੀ ਜਿਹੜੇ ਖਿੱਤੇ ਦੇ ਵਿੱਚ ਕਿਸੇ ਖਿੱਤੇ ਦੇ ਲੋਕ ਇਹੋ ਜਿਹੇ ਰੈਫਰੈਂਡਮ ਵਾਸਤੇ ਉੱਭਰ ਕੇ ਆਉਂਦੇ ਨੇ, ਜੇ ਉਹਨਾਂ ਨੂੰ ਬੋਗਸ ਲੱਗਦਾ ਤੇ ਉਹਨਾਂ ਨੂੰ ਮੁਬਾਰਕ ਆਪਣੇ ਘਰਾਂ ਦੇ ਵਿੱਚ ਆਨੰਦ ਲੈਣ
ਜੀ। ਬਹੁਤ ਬਹੁਤ ਮਿਹਰਬਾਨੀ ਇਹ ਵਿਚਾਰ ਪ੍ਰਗਟਾਉਣ ਲਈ ਤੇ ਸਾਡੇ ਨਾਲ ਸਾਂਝ ਪਾਉਣ ਲਈ, ਅੱਜ ਸਮਾਂ ਦੇਣ ਲਈ ਧੰਨਵਾਦ।
ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
You with SBS Radio.
ਇਸ ਵੇਲੇ ਮੈਲਬਨ ਦੇ ਫੈਡਰੇਸ਼ਨ ਸਕੁਏਅਰ ਤੋਂ ਸਾਡੇ ਨਾਲ ਗ੍ਰਿਫਿਥ ਤੋਂ ਸਿੱਖ ਭਾਈਚਾਰੇ ਦੇ ਨੁਮਾਇੰਦੇ ਸਰਦਾਰ ਪਰਸ਼ੋਤਮ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਵੀਰ ਜੀ।
ਜੀ ਥੋੜ੍ਹਾ ਜਿਹਾ ਦੱਸੋਗੇ, ਗ੍ਰਿਫਿਥ ਤੋਂ ਵੀ ਮੇਰਾ ਖਿਆਲ ਸਿੱਖ ਭਾਈਚਾਰਾ ਸ਼ਾਮਿਲ ਹੋਣ ਲਈ ਆਇਆ, ਕਿਸ ਭਾਵਨਾ, ਕਿਸ ਮੰਤਵ ਤਹਿਤ, ਅਤੇ ਕਿੰਨੇ ਕੁ ਲੋਕ ਗ੍ਰਿਫਿਥ ਤੋਂ ਆਏ ਹੋਏ ਨੇ ਖਾਲਿਸਤਾਨ ਰੈਫਰੈਂਡਮ ਦਾ ਹਿੱਸਾ ਬਣਨ?
ਗ੍ਰਿਫਿਥ ਤੋਂ ਇੱਕ ਬੱਸ ਆਈ ਸੀ ਪੂਰੀ ਫੁੱਲ, ਤੇ ਬਾਕੀ ਵੈਸੇ ਕਾਰਾਂ ਚ ਆਏ ਸੀ ਤਕਰੀਬਨ ਘੱਟੋ ਘੱਟ 100 ਉੱਤੇ ਬੰਦੇ ਆਏ ਜੀ ਗ੍ਰਿਫਿਥ ਦੇ ਉੱਤੇ
ਜੀ। ਕਿਸ ਭਾਵਨਾ ਤਹਿਤ, ਕਿਸ ਮੰਤਵ ਤਹਿਤ ਇਹ ਲੋਕ ਇਸ ਰੈਫਰੈਂਡਮ ਦਾ ਹਿੱਸਾ ਬਣਨ ਆਏ ਨੇ?
ਇਸ ਵਾਸਤੇ ਆਏ ਜੀ, ਉੱਥੇ ਸਾਡਾ ਆਪਣਾ ਵੀ ਗੁਰਦੁਆਰੇ ਵਿੱਚ ਥੋੜਾ ਬਹੁਤ ਪ੍ਰਚਾਰ ਸੀ, ਤੇ ਅਸੀਂ ਉਹਨਾਂ ਨੂੰ ਦੱਸਿਆ ਸੀ, ਤੇ ਉਹਨਾਂ ਦੇ ਦਿਲ ਵਿੱਚ ਵੀ ਇਹੀ ਸੀਗਾ ਵੀ ਜੋ ਗੁਲਾਮੀ ਸਾਡੀ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਹੀ ਆ 1947 ਤੋਂ ਲੈ ਕੇ ਹੁਣ ਤੱਕ, ਇਹ ਸਾਰੇ ਉਹਨਾਂ ਨੇ ਮਹਿਸੂਸ ਕੀਤਾ ਕਿ ਹੁਣ ਮੌਕਾ ਸਿਰਫ ਇੱਕ ਵੋਟ ਪਾਉਣ ਦਾ, ਤੇ ਉਹ ਇਸ ਵਾਸਤੇ ਇਸ ਗੁਲਾਮੀ ਨੂੰ ਸਿਰੋਂ ਲਾਹਣ ਦੀ ਖਾਤਰ ਇਹ ਬੰਦੇ ਤਕਰੀਬਨ ਸਾਰੇ ਮੋਸਟਲੀ ਇਸ ਭਾਵਨਾ ਨੂੰ ਲੈ ਕੇ ਆਏ
ਜੀ। ਤੇ ਕੁਛ ਕੁ ਭਾਰਤੀ ਭਾਈਚਾਰੇ ਦੇ ਨੁਮਾਇੰਦੇ ਇਹ ਕਹਿੰਦੇ ਸੁਣੇ ਜਾਂਦੇ ਆ ਕਿ ਵੱਖਵਾਦੀ ਸੋਚ ਆ, ਇਹ ਅੱਤਵਾਦੀ ਸੋਚ ਆ, ਪੰਜਾਬ ਵਾਸਤੇ ਲੋਕ ਇਹ ਨਹੀਂ ਚਾਹੁੰਦੇ, ਵਿਦੇਸ਼ਾਂ 'ਚ ਇਸ ਬੰਦੇ ਪ੍ਰਚਾਰ ਕੀਤਾ ਜਾਂਦਾ ਜ਼ਿਆਦਾ,
ਪਰ ਇਹ ਚੀਜ਼ ਨਹੀਂ ਹੈਗੀ। ਤੇ ਲੋਕ ਸਮਝ ਗਏ ਹੁਣ, ਇਹ ਪਹਿਲੇ ਵਾਲਾ ਪ੍ਰੋਗਰਾਮ ਨਹੀਂ ਰਿਹਾ, ਹੁਣ ਜਿੰਨੇ ਵੀ ਜਵਾਨ ਮੁੰਡੇ ਆ ਇਹ ਸਾਰੇ ਤਕਰੀਬਨ ਸਮਝਦੇ ਆ ਵੀ ਇਸ ਵੇਲੇ ਸਾਨੂੰ ਜੋ, ਕਿਉਂਕਿ ਸਿਚੁਏਸ਼ਨ ਜੋ ਪੰਜਾਬ ਦੇ ਵਿੱਚ ਹੋ ਰਹੀ ਆ ਨਾ, ਤੇ ਉਹਨੂੰ ਦੇਖ ਕੇ ਕੁਛ ਟੀਵੀ ਦੇ ਉੱਤੇ, ਕੁਛ ਯੂਟਿਊਬ ਦੇ ਉੱਤੇ ਦੇਖ ਕੇ ਇਹ ਸਭ ਸਮਝਦੇ ਆ ਵੀ ਇਸ ਵੇਲੇ ਸਾਨੂੰ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸਿਰਫ ਇੱਕੋ ਇੱਕ ਰੈਫਰੈਂਡਮ ਦੀਆਂ ਵੋਟਾਂ ਹੈਗੀਆਂ ਜਿਹੜੇ ਪਾਉਣ ਦੇ ਨਾਲ ਅਸੀਂ ਮਤਲਬ ਖਲਾਸੀ ਕਰ ਸਕਦੇ।
ਤੀ ਜਾਂਦੀ ਵਾਰ ਦਾ ਸਵਾਲ, ਕੋਈ ਅੰਦਾਜ਼ਾ ਕਿੰਨੇ ਕੁ ਲੋਕ ਇੱਥੇ ਆਏ ਹੋਏ ਆ ਵੋਟ ਪਾਉਣ, ਸੈਂਕੜਿਆਂ 'ਚ, ਹਜ਼ਾਰਾਂ 'ਚ, ਕੀ ਦੱਸਣਾ ਚਾਹੋਗੇ?
ਮੈਂ ਤਾਂ ਇਹ ਕਹੂੰਗਾ ਵੀ ਗਿਣਤੀ ਨਹੀਂ ਹੈ, ਤੇ ਸਵੇਰ ਤੋਂ ਲੈ ਕੇ ਵੋਟਾਂ ਚੱਲ ਰਹੀਆਂ ਤੇ ਅਜੇ ਵੀ ਲਾਈਨਾਂ ਲੱਗ ਰਹੀਆਂ ਪੂਰੀਆਂ, ਤੇ ਮੇਰਾ ਖਿਆਲ ਆ ਵੀ 5 ਤੱਕ ਪੂਰਾ ਵੋਟਾਂ ਪੈਣੀਆਂ ਨਹੀਂ ਹੈਗੀਆਂ, ਬੰਦੇ ਰਹਿ ਜਾਣੇ ਆ, ਘੱਟੋ ਘੱਟ ਵੀ ਕੋਈ 30-40 ਹਜ਼ਾਰ ਦੇ ਕਰੀਬ ਵੋਟਾਂ ਪੈ ਚੁੱਕੀਆਂ, ਬਾਕੀ ਬੰਦੇ ਫਿਰ ਰਹਿ ਜਾਣੇ ਜੀ, ਇਹ ਮੇਰਾ ਐਸਟੀਮੇਟ ਆ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ।
ਥੈਂਕ ਯੂ ਵੀਰ ਜੀ, ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਦੋਸਤੋ, ਹੁਣੇ ਹੁਣੇ ਤੁਸੀਂ ਪਰਸ਼ੋਤਮ ਸਿੰਘ, ਗੁਰਦਰਸ਼ਨ ਸਿੰਘ ਅਤੇ ਗੁਰਬਖਸ਼ ਸਿੰਘ ਬੈਂਸ ਨਾਲ ਇਹ ਇੰਟਰਵਿਊ ਸੁਣੀਆਂ ਨੇ, ਜੋ ਆਸਟ੍ਰੇਲੀਆ ਵਾਸਤੇ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦਿੰਦੇ ਆ, ਅਤੇ ਇਸ ਖਾਲਿਸਤਾਨ ਰੈਫਰੈਂਡਮ ਨੂੰ ਵੀ ਉਹਨਾਂ ਦੀ ਹਮਾਇਤ ਹਾਸਲ ਹੈ। ਪਰ ਉੱਧਰ ਕਈ ਭਾਰਤੀ ਆਗੂ ਨੇ, ਕਈ ਜਥੇਬੰਦੀਆਂ ਨੇ ਜੋ ਇਸ ਨੂੰ ਇਤਰਾਜ਼ਯੋਗ ਮੰਨਦੇ ਆ। ਇਸ ਸਿਲਸਿਲੇ 'ਚ ਬਿਆਨ ਲੈਣ ਲਈ SBS ਪੰਜਾਬੀ ਨੇ ਕਈ ਵਾਰ ਆਸਟ੍ਰੇਲੀਆ 'ਚ ਭਾਰਤੀ ਹਾਈ ਕਮਿਸ਼ਨ ਨੂੰ ਕੰਟੈਕਟ ਕੀਤਾ, ਜਿਨ੍ਹਾਂ ਨੇ ਬਿਆਨ ਤਾਂ ਦੂਰ ਦੀ ਗੱਲ, ਸਾਡੀ ਈਮੇਲ ਨੂੰ ਐਕਨੋਲੇਜ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। 26 ਨੂੰ ਭਾਰਤੀ ਹਾਈ ਕਮਿਸ਼ਨ ਦੇ ਮੈਲਬਨ ਕੌਂਸਲੇਟ ਦਫ਼ਤਰ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਸੀ, ਰੋਸ ਪ੍ਰਦਰਸ਼ਨ ਕੀਤੇ ਗਏ ਸੀ। ਤੁਹਾਨੂੰ ਪਤਾ ਹੈ ਕਿ 26 ਨੂੰ ਭਾਰਤੀ ਗਣਤੰਤਰ ਦਿਵਸ ਹੁੰਦਾ, ਅਤੇ ਇਸੇ ਦਿਨ ਭਾਰਤੀ ਹਾਈ ਕਮਿਸ਼ਨ ਨੇ ਆਪਣੀ ਚੁੱਪ ਤੋੜੀ ਸੀ ਅਤੇ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਬਾਰੇ ਆਪਣੇ ਬਿਆਨ ਦਿੱਤੇ ਸੀ। ਇੱਕ ਮੀਡੀਆ ਰਿਲੀਜ਼ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਆਖਿਆ ਸੀ ਕਿ ਆਸਟ੍ਰੇਲੀਆ 'ਚ ਹਾਲ ਹੀ ਵਿੱਚ ਖਾਲਿਸਤਾਨ ਨਾਲ ਜੁੜੀਆਂ ਗਤੀਵਿਧੀਆਂ ਵਧੀਆਂ ਨੇ, ਅਤੇ ਇਸੇ ਸਿਲਸਿਲੇ 'ਚ ਉਹਨਾਂ ਨੇ ਆਸਟ੍ਰੇਲੀਅਨ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਹਨਾਂ ਆਸਟ੍ਰੇਲੀਅਨ ਸਰਕਾਰ ਨੂੰ ਆਖਿਆ ਕਿ ਆਸਟ੍ਰੇਲੀਆ ਵਾਸਤੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤੀ ਨੂੰ ਪ੍ਰਸ਼ਾਸਨ ਯਕੀਨੀ ਬਣਾਵੇ ਅਤੇ ਨਾਲ ਇਹ ਵੀ ਕਿਹਾ ਗਿਆ ਕਿ ਆਸਟ੍ਰੇਲੀਆ ਇਹ ਵੀ ਯਕੀਨੀ ਬਣਾਵੇ ਕਿ ਭਾਰਤ ਦੇ ਖਿਲਾਫ਼ ਹੁੰਦੀਆਂ ਗਤੀਵਿਧੀਆਂ ਨੂੰ ਇੱਥੇ ਕੋਈ ਥਾਂ ਨਾ ਮਿਲੇ। ਅਤੇ ਉੱਧਰ ਮੈਲਬਨ ਤੋਂ ਆਸਟ੍ਰੇਲੀਅਨ ਮਲਟੀਕਲਚਰ ਕੌਂਸਲ ਦੇ ਨੁਮਾਇੰਦੇ ਵਾਸਨ ਸ੍ਰੀਨਿਵਾਸਨ ਉਹ ਮੰਨਦੇ ਨੇ ਕਿ ਖਾਲਿਸਤਾਨ ਰੈਫਰੈਂਡਮ ਲਈ ਆਸਟ੍ਰੇਲੀਆ 'ਚ ਕੋਈ ਥਾਂ ਨਹੀਂ ਹੈ ਅਤੇ ਜੇ ਵੱਖਰੀ ਸਿੱਖ ਹੋਮਲੈਂਡ ਦੀ ਗੱਲ ਹੈ ਤਾਂ ਇਹ ਭਾਰਤ ਵਾਸਤੇ ਲੋਕਾਂ ਦਾ ਫੈਸਲਾ ਹੋਵੇ ਤਾਂ ਬਿਹਤਰ ਹੋਵੇਗਾ। ਅਤੇ ਉਹਨਾਂ ਇਹ ਵੀ ਆਖਿਆ ਕਿ ਇਹੋ ਜਿਹੀਆਂ ਗਤੀਵਿਧੀਆਂ ਜਾਂ ਮੁਜ਼ਾਹਰੇ ਵਿਦੇਸ਼ਾਂ 'ਚ ਵਾਸਤੇ ਭਾਰਤੀ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦੇ ਨੇ। ਅਤੇ ਕੁਝ ਇਹੋ ਜਿਹੀਆਂ ਭਾਵਨਾਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਹਿੰਦੂ ਕੌਂਸਲ ਦੇ ਨੁਮਾਇੰਦੇ ਮਕਰੰਦ ਭਾਗਵਤ ਨੇ। ਉਹ ਕਹਿੰਦੇ ਆ ਜੇ ਵੱਖਰੇ ਰਾਜ ਭਾਗ ਦੀ ਗੱਲ ਹੋਵੇ ਤਾਂ ਉਹ ਭਾਰਤ 'ਚ ਹੋਵੇ ਤਾਂ ਜ਼ਿਆਦਾ ਚੰਗੀ ਗੱਲ ਹੈ। ਇੱਥੇ ਰੈਫਰੈਂਡਮ ਦਾ ਕੋਈ ਮਤਲਬ ਨਹੀਂ ਬਣਦਾ, ਕੋਈ ਤੁੱਕ ਨਹੀਂ ਬਣਦੀ, ਇਸ ਰੈਫਰੈਂਡਮ ਦੀ ਆਸਟ੍ਰੇਲੀਆ 'ਚ ਕੋਈ ਥਾਂ ਨਹੀਂ ਹੈ। ਖੈਰ, ਆਪਾਂ ਇਹ ਜਾਣਦੇ ਹਾਂ ਕਿ ਖਾਲਿਸਤਾਨ ਇੱਕ ਵਿਵਾਦਿਤ ਮੁੱਦਾ ਜਿਹਦੇ ਬਾਰੇ ਵੱਖੋ ਵੱਖਰੀਆਂ ਰਾਵਾਂ ਹੋ ਸਕਦੀਆਂ ਨੇ, ਪਰ ਮੈਂ ਮਹਿਸੂਸ ਕਰਦਾ ਕਿ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਆਗੂ ਨੇ ਜੋ ਇਸ ਬਾਰੇ ਚੁੱਪ ਰਹਿਣ 'ਚ ਹੀ ਭਲੀ ਸਮਝਦੇ ਆ। ਅਤੇ ਪਿਛਲੀ ਵਾਰ ਜਦੋਂ SBS ਪੰਜਾਬੀ ਨੇ ਇਸ ਸਿਲਸਿਲੇ 'ਚ ਕਵਰੇਜ ਕੀਤੀ ਸੀ ਤਾਂ ਕਈ ਸਿੱਖ ਜਥੇਬੰਦੀਆਂ ਨੂੰ ਉਸ ਵੇਲੇ ਮੈਂ ਸੰਪਰਕ ਕੀਤਾ ਸੀ, ਪਰ ਉਹਨਾਂ 'ਚੋਂ ਜ਼ਿਆਦਾਤਰ ਨੇ ਆਪਣੇ ਵਿਚਾਰ ਪ੍ਰਗਟਾਉਣ 'ਚ ਅਸਮਰੱਥਾ ਜਿਤਾਈ ਸੀ। ਖੈਰ, ਅਗਰ ਤੁਸੀਂ ਮੁਨਾਸਿਬ ਸਮਝੋ ਤਾਂ ਤੁਸੀਂ ਆਪਣੇ ਵਿਚਾਰ SBS ਪੰਜਾਬੀ ਦੇ ਫੇਸਬੁੱਕ ਪੇਜ ਜ਼ਰੀਏ ਸਾਂਝੇ ਕਰ ਸਕਦੇ ਹੋ, ਬਸ਼ਰਤੇ ਕਿ ਉਹ ਯੋਗ ਅਤੇ ਸੱਭਿਅਕ ਭਾਸ਼ਾ ਵਿੱਚ ਹੋਣ ਅਤੇ ਮੁੱਦੇ ਦੀ ਗੱਲ ਹੋਵੇ, ਨਾ ਕਿ ਕਿਸੇ ਨਾਲ ਗਾਲੀ ਗਲੋਚ। ਅਗਰ ਉਸ ਤਰ੍ਹਾਂ ਹੁੰਦਾ ਤਾਂ ਸਾਨੂੰ ਮਜਬੂਰੀ ਬਸ ਉਹਨਾਂ ਕਮੈਂਟਸ ਨੂੰ ਜਾਂ ਤਾਂ ਡਿਲੀਟ ਕਰਨਾ ਪੈਂਦਾ ਜਾਂ ਹਾਈਡ ਕਰਨਾ ਪੈਂਦਾ। SBS ਪੰਜਾਬੀ ਲਈ ਅਵਨੀਤ ਅਰੋੜਾ ਦੇ ਸਹਿਯੋਗ ਨਾਲ ਮੈਂ ਪ੍ਰੀਤ ਅੰਦਰ ਸਿੰਘ ਗਰੇਵਾਲ।
You with SBS Radio.